गुर साखी जोत प्रगट होए।
फिर महाराज वह जिहड़ी जागत जोत है वाहिगुरु की वह किवें प्रगट हो सकती है? धन गुरु नानक देव महाराज सच्चे पातशाह इसका जवाब देते हैं, गुर साखी जोत प्रगट होए। गुरमुखो गुर साखी का अर्थ है गुरु की सिख्या द्वारा, वह जिहड़ी वाहिगुरु की जोत साढ़े अंदर विद्यमान है प्रगट होए, वह प्रगट होंदी है। तुसी गुरु सिख्या नू कमाओ, गुरसिख मीत चलो गुर चाली, जो गुर कह सोई पल मानो, हर हर कथा निराली। जदों गुरु की साखी सिख्या ते अमल करोगे ते फिर उस वाहिगुरु की जो साडे अंदर प्रगट हो जाएगी।
जो तिस भावै सो आरती होए।
साहिब सतगुरु सच्चे पातशाह फरमाउंदे ने गुरमुखो जो तिस भावै, जो उस मालक अकाल पुरख वाहिगुरु परमेश्वर नूं पाउंदा है सो आरती होए, भी ओह जी ओहदी आरती हो रही है, असी नहीं कर सकते, जिवें उस मालक नूं पाउंदा है ओहदी आरती हो रही है ते असी भी ओहदे विच शामिल होना है। आ जिहड़े चारक दीवे बाल के आरती करनी है, ये ते बई मनमत है। धन गुरु नानक देव महाराज सच्चे पातशाह ने ऐसे दीवे जगा के आरती करनी इसका खंडन किया है। हाँ, इहदी थां ते सतगुरु कहिंदे ने आरती हो रही है, इसनूं समझण की कोशिश करो। जदों तुसी भी अपने मन दे भावां दे नाल वाहिगुरु दे चरणां दे विच ऐसी आरती दा निवेदन करोगे ते थोड़ी भी आरती विच हाजरी लग जाएगी। जो तिस भावै सो आरती होए, हजूर कहिंदे जो उस मालक नूं पाउंदा है उस तरह ओहदी आरती अपने आप ही हो रही है।
हर चरण कवल मकरंद लोभत मनो, अन दिनो मोहे आही प्यासा।
धन गुरु नानक देव महाराज सच्चे पातशाह फरमाउंदे ने हर चरण कवल मकरंद लोभत मनो, वाहिगुरु दे चरण कमल दे फुल समान ने। उस कमल दे फुल दे विच एक मकरंद रस हुंदा है जिसनू फुल्लां दा रस कहिंदे ने, ते पौरा बड़ा उसका शौकीन है। लोभत मनो, हजूर कहिंदे जिहड़ा साडा मन रूपी पौरा है उस मकरंद रस दा, लोभत दा अर्थ है लोभी है, लुभाएमान होण वाला है। वाहिगुरु दे चरण कमल वांग ने ते वाहिगुरु दे चरणा कमलां दा प्रेम ए मानो मकरंद रस है, ते साडा ए मन उसका लोभी होया होया है, क्योंकि मन पौरा है, ये वाहिगुरु दे चरणा कमलां दे प्रेम दा लोभी होया होया है। अन दिनो मोहे आही प्यासा, अन दिनों दा अर्थ है रात दिन लगातार एक रस मेरे मन दे अंदर ये प्यास पैदा हो रही है कि मैं हर वेले वाहिगुरु दे चरणा कमलां दे प्रेम दा पौरा ही बनिया रवां। मैं वाहिगुरु दे चरणा कमलां दा आनंद हमेशा लई मानदा रवां, ये प्यास मेरे मन दे विच रात दिन लगी हुई है।
कृपा जल देहे नानक सारंको, होए जाते तेरे नाए वासा।
धन गुरु नानक देव महाराज सच्चे पातशाह अखीरली पंक्ति विच उचारण करते हैं, हे वाहिगुरु जी, मेरा जिहड़ा चित है वह चात्रक वांग है, सारंग कहिंदे ने पपीहे नूं चात्रक नूं, कृपा जल देह नानक सारंग को, महाराज मेरा चित पपीहे वांगों कूक पुकार कर रहा है, ते तुसी अपनी कृपा दा जल, कृपा दा जल की है, अपने नाम दा रस, नाम दी स्वांती बूंद इस नूं बख्शिश कर दिओ। कृपा जल देह नानक सारंग को, सच्चे पातशाह ये जिहड़ा मेरा मन रूपी चात्रक है इसनू अपनी रहमत दा बख्शिश दा जल दे दिओ। होए जां ते तेरा नाए वासा, जां ते दा अर्थ है जिस करके तेरे नाम दे विच ही इसका वासा हो जावे, क्योंकि ये जिहड़ी दात है बहुत वड्डी दात है, नाम दे विच निवास हो जाना। सतगुरु कहिंदे ने हे वाहिगुरु, जे तूं कृपा करें, तेरी कृपा दा जल सानू प्राप्त हो जावे, ते फिर ही साडे चैतरूपी चातरक दी प्यास बुझ सकदी है, ਤੇ ਫਿਰ ਹੀ ਇਸਦਾ ਤੇਰੇ ਨਾਮ ਦੇ ਵਿੱਚ ਨਿਵਾਸ ਹੋ ਸਕਦਾ ਹੈ। ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਨਨਾਥ ਪੁਰੀ ਦੇ ਵਿੱਚ ਉਚਾਰਨ ਕੀਤਾ ਅਤੇ ਜਿਹੜੇ ਉੱਥੋਂ ਦੇ ਪੰਡੇ ਸਨ ਉਹਨਾਂ ਨੂੰ ਅਸਲੀ ਵਾਹਿਗੁਰੂ ਦੀ ਆਰਤੀ ਦਾ ਗਿਆਨ ਬਖਸ਼ਿਸ਼ ਕੀਤਾ ਅਤੇ ਫਿਰ ਇਹ ਜਿਹੜੇ ਪੰਡੇ ਸਨ ਇਹ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਬਣੇ ਔਰ ਇਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕੁਝ ਸਮਾਂ ਸਾਡੇ ਕੋਲ ਰਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਇੱਥੇ ਜਗਨਨਾਥਪੁਰੀ ਦੇ ਵਿੱਚ ਠਹਿਰੇ। ਉੱਥੇ ਸਤਿਗੁਰੂ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਵੀ ਬਣਿਆ ਹੋਇਆ ਔਰ ਫਿਰ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਸਾਡੇ ਪੀਣ ਲਈ ਪਾਣੀ ਖਾਰਾ ਹੀ ਹੈ ਅਤੇ ਕਿਰਪਾ ਕਰੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਕੇ ਇੱਕ ਐਸਾ ਖੂਹ ਵੀ ਉੱਥੇ ਲਗਵਾਇਆ ਸੀ ਅਤੇ ਜਿਸਦਾ ਮਿੱਠਾ ਪਾਣੀ ਹੁਣ ਤੱਕ ਉੱਥੇ ਸੰਗਤਾਂ ਛਕਦੀਆਂ ਨੇ। ਉੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਹੁਣ ਵੀ ਉਹ ਅਸਥਾਨ ਬਣਿਆ ਹੋਇਆ। ਦਾਸ ਨੂੰ 2-3 ਵਾਰ ਉੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ ਮਹਾਂਪੁਰਖਾਂ ਦੇ ਨਾਲ। ਇਹ ਸ਼ਬਦ ਹਜ਼ੂਰ ਨੇ ਉਸ ਜਗਨਨਾਥਪੁਰੀ ਮੰਦਰ ਦੇ ਵਿੱਚ ਔਰ ਉੱਥੋਂ ਦੇ ਜਿਹੜੇ ਪੁਜਾਰੀ ਪੰਡੇ ਸਨ ਉਹਨਾਂ ਦੇ ਪ੍ਰਥਾਏ ਉਚਾਰਨ ਕੀਤਾ। ਲਓ ਹੁਣ ਅੱਗੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਆਰੰਭ ਹੋ ਰਿਹਾ ਹੈ।
ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਾਪਰਿਆ, ਮਿਲ ਸਾਧੂ ਖੰਡਲ ਖੰਡਾ ਹੈ।
ਹੁਣ ਇਹ ਅਗਲਾ ਸ਼ਬਦ ਰਾਗ ਗੌੜੀ ਦੀ ਪੂਰਬੀ ਜਾਤੀ ਵਿੱਚ, ਕਿਉਂਕਿ ਗੌੜੀ 12 ਪ੍ਰਕਾਰ ਦੀ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੀ ਹੈ, ਇਹ ਗੌੜੀ ਰਾਗ ਦੀ ਪੂਰਬੀ ਜਾਤੀ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਉਪਦੇਸ਼ ਦਿਓ। ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਰਹਾਉ ਹਜ਼ੂਰ ਕਹਿੰਦੇ ਨੇ ਕਰ ਸਾਧੂ ਅੰਜਲੀ, ਸਾਧੂ ਦਾ ਅਰਥ ਇੱਥੇ ਸਤਿਗੁਰੂ ਸਮਝਣਾ, ਕਿਉਂਕਿ ਗੁਰਬਾਣੀ ਦੇ ਵਿੱਚ ਜਥਾ ਪ੍ਰਕਰਨੰ ਤਥਾ ਅਰਥੰ, ਇੱਕ ਇੱਕ ਸ਼ਬਦ ਦੇ ਅਨੇਕਾਂ ਅਰਥ ਬਣਦੇ ਨੇ, ਪਰ ਪ੍ਰਕਾਰਨ ਨੂੰ ਮੁੱਖ ਰੱਖ ਕੇ ਅਰਥ ਕੀਤਾ ਜਾਂਦਾ। ਸਾਧੂ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਥੰਮੈ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਆ। ਫਿਰ ਕਿਹੜਾ ਉਹ ਸਾਧ ਸੀ ਜਿਹੜਾ ਪ੍ਰਗਟ ਹੋਇਆ? ਗੁਰਮੁਖ ਕਲ ਵਿੱਚ ਪ੍ਰਗਟ ਹੋਇਆ, ਉਹ ਮੁਖੀ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਨ, ਜਿਨ੍ਹਾਂ ਦੀ ਬਾਬਤ ਬਾਣੀ ਵਿੱਚ ਵੀ ਜ਼ਿਕਰ ਆਇਆ, ਸਾਧ ਰੂਪ ਆਪਣਾ ਤਨ ਧਾਰਿਆ। ਹਜ਼ੂਰ ਕਹਿੰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਤੁਸੀਂ ਸਾਧੂ ਸਤਿਗੁਰੂ ਦੇ ਅੱਗੇ ਅੰਜਲੀ ਕਰੋ। ਅੰਜਲੀ ਦਾ ਅਰਥ ਹੈ ਦੋਵੇਂ ਹੱਥ ਜੋੜ ਕੇ ਅਰਦਾਸ ਕਰਨੀ, ਜਿਵੇਂ ਗੁਰਸਿੱਖੀ ਦੀ ਰੀਤ ਹੈ, ਦੋਏ ਕਰ ਜੋਰ ਕਰੋ ਅਰਦਾਸ, ਤੁਧ ਪਾਵੈ ਤਾਂ ਆਣਾ ਹੈ ਰਸ। ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ, ਪੁੰਨ ਵੱਡਾ ਹੈ, ਇਹਦਾ ਬਹੁਤ ਵੱਡਾ ਪੁੰਨ ਤੁਹਾਨੂੰ ਪ੍ਰਾਪਤ ਹੋਵੇਗਾ। ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਅਸੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਦੋਵੇਂ ਹੱਥ ਜੋੜ ਕੇ ਕਰ ਸਾਧੂ ਅੰਜਲੀ, ਦੋਵੇਂ ਹੱਥ ਜੋੜ ਕੇ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਤੇ ਇਸ ਦਾ ਬਹੁਤ ਵੱਡਾ ਪੁੰਨ ਸਾਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਨੂੰ ਬਖਸ਼ਾਂ ਤੇ ਰਹਿਮਤਾਂ ਦੇ ਨਾਲ ਨਿਹਾਲ ਕਰਦੇ ਹਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਦਾ ਇਹ ਉਪਦੇਸ਼ ਹੈ, ਗੁਰਸਿੱਖਾ ਤੂੰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਕਰ ਸਾਧੂ ਅੰਜਲੀ, ਗੁਰੂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਦਾ ਬਹੁਤ ਵੱਡਾ ਪੁੰਨ ਹੈ। ਇਹਦੇ ਨਾਲ ਹੀ ਹਜ਼ੂਰ ਕਹਿੰਦੇ ਕਰ ਡੰਡੌਤ ਪੁੰਨ ਵੱਡਾ ਹੈ, ਪਹਿਲਾਂ ਅਰਦਾਸ ਕਰਨੀ ਹੈ, ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਨੀ ਹੈ, ਅਤੇ ਫਿਰ ਨਾਲ ਹੀ ਕਰ ਡੰਡੌਤ ਐਨ ਡੰਡੇ ਵਾਂਗੂ ਆਪਣੇ ਮਨ ਨੂੰ ਸਿੱਧਾ ਕਰਕੇ, ਕੋਈ ਮਨ ਦੇ ਵਿੱਚ ਵਾਲ ਵਿੰਗ ਨਹੀਂ ਰੱਖਣਾ, ਆਪਣੇ ਮਨ ਨੂੰ ਡੰਡੇ ਵਾਂਗ ਸਿੱਧਾ ਕਰਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਵੀ ਕਰਨੀ ਹੈ। ਕਰ ਡੰਡੌਤ, ਡੰਡੇ ਵਾਂਗ ਸਿੱਧਾ ਹੋ ਕੇ ਲੰਮਾ ਪੈ ਕੇ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨੀ ਹੈ। ਪੁੰਨ ਵੱਡਾ ਹੈ, ਇਹਦਾ ਵੀ ਬਹੁਤ ਵੱਡਾ ਪੁੰਨ ਹੈ। ਅਰਦਾਸ ਦੇ ਨਾਲ ਵੀ ਸਾਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਸ਼ਕਤੀ ਪ੍ਰਾਪਤ ਹੁੰਦੀ ਹੈ, ਪਰ ਸਾਡੇ ਮਨ ਦੇ ਵਿੱਚ ਪੂਰਨ ਭਰੋਸਾ, ਸ਼ਰਧਾ, ਭਾਵਨਾ, ਸਿਹਤਕ ਅਤੇ ਭਰੋਸਾ ਹੋਣਾ ਚਾਹੀਦਾ। ਅਤੇ ਫਿਰ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜੇ ਵਾਹਿਗੁਰੂ ਦਾ ਦਾਸ ਬਣ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਵੇ, ਉਹ ਕਦੇ ਖਾਲੀ ਨਹੀਂ ਜਾਂਦੀ। ਪਰ ਸਾਡੀ ਭਾਵਨਾ ਅਤੇ ਭਰੋਸਾ ਪਰਪੱਕ ਹੋਣਾ ਚਾਹੀਦਾ। ਸਾਡੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਵੱਡਾ ਭੁਲੇਖਾ ਇਹੀ ਹੁੰਦਾ ਹੈ ਵੀ ਅਸੀਂ ਤਾਂ ਪਾਪੀ ਹਾਂ, ਪਤਾ ਨਹੀਂ ਸਾਡੀ ਅਰਦਾਸ ਵਾਹਿਗੁਰੂ ਸੁਣੇਗਾ ਕਿ ਨਹੀਂ ਸੁਣੇਗਾ। ਪਹਿਲਾਂ ਤਾਂ ਇਸ ਵਹਿਮ ਨੂੰ ਦੂਰ ਕਰੋ। ਸਤਿਗੁਰੂ ਸਾਰਿਆਂ ਦੀ ਹੀ ਸੁਣਦੇ ਨੇ, ਕਿਸੇ ਦੀ ਵੀ ਐਸੀ ਗੱਲ ਨਹੀਂ ਅਰਦਾਸ ਨਾ ਸੁਣ। ਗੱਲ ਤਾਂ ਭਾਵਨਾ ਦੀ ਹੈ, ਉੱਥੇ ਅਜਾਮਲ ਵਰਗਿਆਂ ਦੀ ਵੀ ਸੁਣੀ ਜਾਂਦੀ ਹੈ, ਗਨਕਾ ਵਰਗਿਆਂ ਦੀ ਵੀ ਸੁਣੀ ਜਾਂਦੀ ਹੈ, ਉੱਥੇ ਬਾਲਮੀਕ ਵਰਗਿਆਂ ਦੀ ਵੀ ਸੁਣੀ ਜਾਂਦੀ ਹੈ, ਉੱਥੇ ਭੂਮੀਏ ਚੋਰ ਵਰਗਿਆਂ ਦੀ ਵੀ ਸੁਣੀ ਜਾਂਦੀ ਹੈ, ਉੱਥੇ ਕੌਡੇ ਵਰਗੇ ਰਾਕਸ਼ਾਂ ਦੀ ਵੀ ਸੁਣੀ ਜਾਂਦੀ ਹੈ। ਇਹ ਵਹਿਮ ਕੱਢੋ ਵੀ ਸਾਡੀ ਸੁਣੀ ਨਹੀਂ ਜਾਵੇਗੀ। ਹਜ਼ੂਰ ਕਹਿੰਦੇ ਨੇ ਸੱਚੀ ਭਾਵਨਾ ਦੇ ਨਾਲ ਅਰਦਾਸ ਕਰਨੀ ਸਿੱਖੋ। ਜਦੋਂ ਤੁਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋਗੇ, ਚਾਹੇ ਕਿਤਨੇ ਵੀ ਵੱਡੇ ਤੋਂ ਵੱਡੇ ਸਾਡੇ ਗੁਨਾਹ ਕੀਤੇ ਹੋਣ, ਅਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਦੇ ਨਾਲ ਉਹ ਮਾਫ਼ ਹੋ ਜਾਂਦੇ ਨੇ। ਜੇ ਕੋਈ ਵੱਡੀ ਭੁੱਲ ਹੋ ਜਾਵੇ ਤਾਂ ਫਿਰ ਪੰਜਾਂ ਪਿਆਰਿਆਂ ਤੋਂ ਅਰਦਾਸ ਕਰਵਾਈ ਜਾਂਦੀ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਅਰਦਾਸ ਕਰੋ, ਇਹਦਾ ਬਹੁਤ ਵੱਡਾ ਪੁੰਨ ਹੈ। ਅਤੇ ਅਰਦਾਸ ਦੇ ਨਾਲ ਨਾਲ ਡੰਡੇ ਵਾਂਗ ਸਿੱਧੇ ਹੋ ਕੇ ਆਪਣੇ ਮਨ ਨੂੰ ਵੀ ਸਿੱਧਾ ਕਰਕੇ ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਨੀ ਚਾਹੀਦੀ। ਪੁੰਨ ਵੱਡਾ ਹੈ, ਇਹਦਾ ਵੀ ਬਹੁਤ ਵੱਡਾ ਪੁੰਨ ਤੁਹਾਨੂੰ ਪ੍ਰਾਪਤ ਹੋਵੇਗਾ। ਕਿਸੇ ਕਵੀ ਨੇ ਲਿਖਿਆ ਹੈ, ਸੀਸ ਨਿਵਾਵਤ ਗਿਰ ਪਰੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਆ ਲੱਗਿਆ ਨਾ ਜਮ ਕੀ ਚੋਟ। ਜਦੋਂ ਆਪਾਂ ਸਤਿਗੁਰੂ ਦੇ ਚਰਨਾਂ 'ਤੇ ਸੀਸ ਚੁਕਾਉਂਦੇ ਹਾਂ, ਪਾਪਾਂ ਦੀ ਪੰਡ ਹੇਠਾਂ ਡਿੱਗ ਪੈਂਦੀ ਹੈ। ਕਲਗੀਧਰ ਪਾਤਸ਼ਾਹ ਨੇ ਇੱਕ ਮੁਸਲਮਾਨ ਪੀਰ ਨੂੰ ਵੀ ਇਹ ਗੱਲ ਆਖੀ ਸੀ, ਜਿਹੜਾ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹੈ, ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਕਰ ਡੰਡੌਤ, ਪੁੰਨ ਵੱਡਾ ਹੈ। ਜਦੋਂ ਸੰਗਤ ਦੇ ਚਰਨਾਂ ਦੀ ਧੂੜ ਸਾਡੇ ਮੱਥੇ 'ਤੇ ਲੱਗਦੀ ਹੈ, ਸਾਡੇ ਪਾਪ ਨਾਸ਼ ਹੋ ਜਾਂਦੇ ਨੇ। ਇਸ ਲਈ ਨਮਸਕਾਰ ਕਰੋ ਅਤੇ ਡੰਡੌਤ ਵੀ ਕਰੋ। ਜਿਵੇਂ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਉਹ ਕਹਿੰਦੇ ਨੇ ਵੀ ਜਿਵੇਂ ਸੱਪ ਦਾ ਸੁਭਾਅ ਹੁੰਦਾ, ਵਲ ਖਾ ਖਾ ਕੇ ਤੁਰਦਾ, ਪਰ ਜਦੋਂ ਉਹ ਖੁੱਡ ਵਿੱਚ ਵੜਦਾ ਹੈ ਨਾ, ਵਰਮੀ ਵਿੱਚ ਪ੍ਰਵੇਸ਼ ਕਰਦਾ, ਸੱਪ ਵੀ ਸਿੱਧਾ ਹੋ ਜਾਂਦਾ। ਇਸੇ ਤਰ੍ਹਾਂ ਠੀਕ ਹੈ, ਸਾਡੇ ਮਨ ਦਾ ਸੁਭਾਅ ਹੈ, ਉਹ ਵੀ ਵਾਲ ਛਾਲ ਕਰਦਾ ਰਹਿੰਦਾ। ਸਾਡੇ ਜੀਵਨ ਦੀ ਤੌਰ ਹੀ ਇਸ ਢੰਗ ਦੀ ਬਣੀ ਹੋਈ ਹੈ, ਪਰ ਕਮ ਸੇ ਕਮ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਵੀਏ, ਅਤੇ ਉਸ ਵੇਲੇ ਤਾਂ ਡੰਡੇ ਵਾਂਗੂ ਮਨ ਸਿੱਧਾ ਹੋ ਜਾਵੇ। ਜਦੋਂ ਖੁੱਡ ਵਿੱਚ ਪ੍ਰਵੇਸ਼ ਕਰਦਾ, ਸੱਪ ਵੀ ਸਿੱਧਾ ਹੋ ਜਾਂਦਾ, ਉਹ ਵੀ ਵਾਲ ਛੱਡ ਦਿੰਦਾ। ਅਤੇ ਗੁਰੂ ਘਰ ਆ ਕੇ ਤਾਂ ਵਾਲ ਛਾਲ ਸਾਰੇ ਕੱਢ ਦੇਣੇ ਚਾਹੀਦੇ ਨੇ। ਇੱਥੇ ਇਹਨੂੰ ਕੋਈ ਕਪਟ, ਕੋਈ ਛੱਡ ਲੈ ਕੇ ਆਉਣਾ ਚਾਹੀਦਾ। ਫਿਰ ਜਦੋਂ ਸੱਚੇ ਮਨ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਅਰਦਾਸ ਕਰਾਂਗੇ, ਅਤੇ ਇਹਦਾ ਵੱਡਾ ਪੁੰਨ ਪ੍ਰਾਪਤ ਹੋਵੇਗਾ। ਅਤੇ ਜਦੋਂ ਸਤਿਗੁਰੂ ਦੇ ਚਰਨਾਂ 'ਤੇ ਡੰਡੌਤ ਕਰਾਂਗੇ, ਅਤੇ ਸਾਰੇ ਪਾਪ ਹੇਠਾਂ ਉਤਰ ਜਾਣਗੇ, ਇਹ ਵੱਡਾ ਪੁੰਨ ਤੁਹਾਨੂੰ ਪ੍ਰਾਪਤ ਹੋਵੇਗਾ। ਲਓ ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਕਾਮ ਕ੍ਰੋਧ ਨਗਰ ਬਾ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਮ ਨਾਲ ਅਤੇ ਕ੍ਰੋਧ ਨਾਲ ਇਹ ਜਿਹੜਾ ਸਾਡਾ ਸਰੀਰ ਰੂਪੀ ਨਗਰ ਬਹੁਤਾ ਭਰਿਆ ਹੋਇਆ ਹੈ, ਇਹਦਾ ਮਤਲਬ ਇਹ ਆ ਵੀ ਸਾਡਾ ਸਰੀਰ ਇੱਕ ਨਗਰ ਹੈ, ਇੱਕ ਪਿੰਡ ਹੈ, ਇੱਕ ਸ਼ਹਿਰ ਹੈ, ਇਹਦੇ ਵਿੱਚ ਇਹ ਕਾਮ ਕ੍ਰੋਧ ਆਦਿਕ ਚੋਰ ਵੱਸ ਰਹੇ ਨੇ। ਮਿਲ ਸਾਧੂ ਖੰਡਲ ਖੰਡਾ ਹੈ, ਅਤੇ ਅਸੀਂ ਸਾਧੂ ਦਾ ਅਰਥ ਹੈ ਸਤਿਗੁਰੂ ਦੇ ਨਾਲ ਮਿਲ ਕੇ, ਅਤੇ ਸਤਿਗੁਰੂ ਦੇ ਪਾਸੋਂ ਗਿਆਨ ਦਾ ਖੜਗ ਲੈ ਕੇ। ਖੰਡਲ ਖੰਡਾ ਹੈ, ਇਹ ਜਿਹੜਾ ਵਿਕਾਰਾਂ ਦਾ ਖੰਡਲ ਦਾ ਅਰਥ ਹੈ, ਜਿਹੜਾ ਇਹਨਾਂ ਦਾ ਗਰੋਹ ਸੀ, ਖੰਡਲ ਦਾ ਅਰਥ ਹੁੰਦਾ ਇਹਨਾਂ ਦਾ ਜਥਾ, ਟੋਲਾ, ਗਰੋਹ ਸੀ, ਖੰਡਾ ਹੈ, ਅਸੀਂ ਉਸ ਨੂੰ ਕੱਟ ਵੱਢ ਸੁੱਟਿਆ ਹੈ। ਕਿਉਂਕਿ ਸਤਿਗੁਰੂ ਦੇ ਕੋਲ ਸ਼ਕਤੀ ਹੈ, ਗੁਰੂ ਤੋਂ ਬਿਨਾਂ ਇਹਨਾਂ ਵਿਕਾਰਾਂ 'ਤੇ ਫਤਿਹ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਗੁਰੂ ਦੇ ਕੋਲ ਹੀ ਇਹ ਸ਼ਕਤੀ ਹੈ ਜਿਵੇਂ ਭੱਟਾ ਨੇ ਆਖਿਆ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਮੋਹ ਮਲ ਬਵਸ ਕੀਓ, ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉਂ ਝਾੜਿਓ। ਇਹ ਸਤਿਗੁਰੂ ਦੇ ਪਾਸੋਂ ਸ਼ਕਤੀ ਲੈ ਕੇ ਵਿਕਾਰਾਂ 'ਤੇ ਫਤਿਹ ਪ੍ਰਾਪਤ ਕੀਤੀ ਜਾ ਸਕਦੀ ਹੈ। ਹਜ਼ੂਰ ਕਹਿੰਦੇ ਸਾਡਾ ਇਹ ਸਰੀਰ ਰੂਪੀ ਨਗਰ ਕਾਮ ਕ੍ਰੋਧ ਆਦਿਕ ਜਿਹੜੇ ਚੋਰ ਸਨ, ਡਾਕੂ ਸਨ, ਇਹਨਾਂ ਦੇ ਨਾਲ ਹੀ ਭਰਿਆ ਹੋਇਆ ਸੀ ਅਤੇ ਅਸੀਂ ਗੁਰੂ ਦੇ ਨਾਲ ਮਿਲ ਕੇ ਇਹਨਾਂ ਦੇ ਖੰਡਲ ਦਾ ਅਰਥ ਹੈ ਗਰੋਹ ਨੂੰ, ਇਹ ਸਾਰੇ ਟੋਲੇ ਨੂੰ, ਖੰਡਾ ਹੀ ਦਾ ਅਰਥ ਹੈ ਨਾਸ ਕਰ ਦਿੱਤਾ ਹੈ, ਅਥਵਾ ਗਿਆਨ ਦਾ ਖੜਗ ਲੈ ਕੇ ਅਸੀਂ ਇਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਹਨ।
ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ।
ਹਜ਼ੂਰ ਕਹਿੰਦੇ ਸਾਡੇ ਪੂਰਬਲੇ ਚੰਗੇ ਪੁੰਨ ਕਰਮ ਲਿਖੇ ਹੋਏ ਸਨ, ਪੂਰਬ ਲਿਖਤ ਲਿਖੇ, ਕੋਈ ਪੂਰਬਲੀ ਚੰਗੀ ਲਿਖਤ ਲਿਖੀ ਹੋਈ ਸੀ ਜਿਸਦਾ ਸਦਕਾ ਗੁਰ ਪਾਇਆ ਸਾਨੂੰ ਪੂਰਨ ਅਤੇ ਸੱਚੇ ਸਤਿਗੁਰੂ ਮਿਲ ਗਏ। ਮਨ ਹਰ ਲਿਵ ਮੰਡਲ ਮੰਡਾ ਹੈ, ਹੁਣ ਸਤਿਗੁਰੂ ਦੀ ਕਿਰਪਾ ਦੁਆਰਾ ਅਸੀਂ ਆਪਣੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਲਿਵ ਨੂੰ ਮੰਡਲ ਮੰਡਾ ਹੈ, ਅਤੇ ਆਪਣੇ ਮੰਡਲ ਦਾ ਅਰਥ ਹੈ ਆਪਣੇ ਹਿਰਦੇ ਦੇ ਅੰਦਰ ਵਾਹਿਗੁਰੂ ਦੀ ਲਿਵ ਨੂੰ ਮੰਡਾ ਹੈ ਦਾ ਅਰਥ ਹੈ ਅਸੀਂ ਇਹਨੂੰ ਇਹ ਜੜਤ ਕਰ ਲਿਆ ਹੈ, ਇਸ ਨੂੰ ਆਪਣੇ ਅੰਦਰ ਐਨ ਚੰਗੀ ਤਰ੍ਹਾਂ ਪ੍ਰਵੇਸ਼ ਕਰ ਲਿਆ ਹੈ, ਅਥਵਾ ਮਨ ਹਰ ਲਿਵ ਮੰਡਲ ਮੰਡਾ ਹੈ। ਅਸੀਂ ਮੰਡਲ ਦਾ ਅਰਥ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਮੰਡਲ ਸੱਚਖੰਡ ਹੈ, ਅਸੀਂ ਆਪਣੇ ਮਨ ਦੁਆਰਾ ਉਸ ਵਾਹਿਗੁਰੂ ਦੇ ਸੱਚਖੰਡ ਰੂਪੀ ਮੰਡਲ ਦੇ ਵਿੱਚ ਆਪਣੀ ਜਿਹੜੀ ਲਿਵ ਸੁਰਤ ਹੈ ਮੰਡਾ ਹੈ ਉਸਨੂੰ ਜੋੜ ਲਿਆ ਹੈ।
ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ, ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ, ਤਨ ਅੰਤਰ ਹੋਮੈ ਕੰਡਾ ਹੈ।
ਇਹ ਸਤਿਗੁਰੂ ਦੇ ਨਾਲ ਮਿਲਣ ਦੇ ਲਾਭ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸਾਏ ਨੇ, ਰਹਾਓ ਬਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਸਾਕਤ ਪੁਰਸ਼ ਨੇ, ਸਾਕਤ ਉਹ ਹੈ ਜਿਹੜਾ ਸ਼ਕਤੀ ਦਾ ਉਪਾਸ਼ਕ ਹੈ, ਸ਼ਕਤੀ ਹੈ ਮਾਇਆ, ਜਿਹੜਾ ਮਾਇਆ ਦਾ ਪੁਜਾਰੀ ਉਹਨੂੰ ਸਾਕਤ ਆਖਿਆ, ਸਾਕਤ ਹਰ ਰਾ ਸਾਧਨਾ ਜਾਣਿਆ, ਜਿਹੜੇ ਸਾਕਤ ਪੁਰਸ਼ ਨੇ ਮਾਇਆ ਦੇ ਹੀ ਪੁਜਾਰੀ ਨੇ, ਉਹਨਾਂ ਨੇ ਵਾਹਿਗੁਰੂ ਦੇ ਨਾਮ ਰਸ ਦੇ ਸਵਾਦ ਨੂੰ ਜਾਣਿਆ ਹੀ ਨਹੀਂ। ਤਿੰਨ ਅੰਤਰ ਹੋਮੈ ਕੰਡਾ ਹੈ, ਉਹਦਾ ਕਾਰਨ ਕੀ ਹੈ, ਉਹਨਾਂ ਦੇ ਅੰਦਰ ਹੋਮੈ ਦਾ ਕੰਡਾ ਖੁਬਿਆ ਹੋਇਆ ਹੈ, ਇਹ ਹੰਕਾਰ ਦਾ ਕੰਡਾ ਉਹਨਾਂ ਦੇ ਅੰਦਰ ਐਸਾ ਖੁਬਿਆ ਹੋਇਆ ਹੈ, ਇਹ ਉਸ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਹੀ ਨਹੀਂ ਕਰ ਸਕਦੇ, ਕਿਉਂਕਿ ਸਤਿਗੁਰੂ ਦੇ ਬਚਨ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹੋਮੈ ਅਤੇ ਨਾਮ ਦਾ ਪਰਸਪਰ ਵਿਰੋਧ ਹੈ, ਜਿੱਥੇ ਹੋਮੈ ਦਾ ਕੰਡਾ ਆ ਕੇ ਖੁਬ ਜਾਵੇ ਉੱਥੇ ਨਾਮ ਦਾ ਸਵਾਦ ਨਹੀਂ ਆ ਸਕਦਾ, ਜਿੱਥੇ ਨਾਮ ਆ ਕੇ ਟਿਕ ਜਾਵੇ ਉੱਥੇ ਹੋਮੈ ਦਾ ਕੰਡਾ ਨਹੀਂ ਰਹਿ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਜਿਹੜੇ ਸਾਕਤ ਪੁਰਸ਼ ਨੇ ਉਹਨਾਂ ਨੇ ਵਾਹਿਗੁਰੂ ਦੇ ਨਾਮ ਰਸ ਦੇ ਸਵਾਦ ਨੂੰ ਜਾਣਿਆ ਹੀ ਨਹੀਂ ਹੈ, ਕਿਉਂਕਿ ਉਹਨਾਂ ਦੇ ਅੰਦਰ ਹੋਮੈ ਦਾ ਕੰਡਾ ਵੱਜਿਆ ਹੋਇਆ ਹੈ।
ਜਿਉਂ ਜਿਉਂ ਚੱਲੇ ਹੈ ਚੁੱਭੈ ਦੁੱਖ ਪਾਵੇ, ਜਮ ਕਾਲ ਸਹਿ ਸਰ ਡੰਡਾ ਹੈ।
ਹਜ਼ੂਰ ਫਰਮਾਉਂਦੇ ਨੇ ਜਿਵੇਂ ਜਿਵੇਂ ਸਾਕਤ ਪੁਰਸ਼ ਚੱਲਦੇ ਨੇ, ਜੀਵਨ ਪੰਧ ਨੂੰ ਤੈਅ ਕਰਦੇ ਨੇ, ਚੁੱਭੈ ਦੁੱਖ ਪਾਵੇ, ਜਿਹੜਾ ਹੋਮੈ ਦਾ ਕੰਡਾ ਉਹਨਾਂ ਦੇ ਅੰਦਰ ਚੁੱਭਦਾ ਹੈ, ਅਤੇ ਜਿਵੇਂ ਜਿਵੇਂ ਚੁੱਭਦਾ ਹੈ ਦੁੱਖ ਪਾਵੇ, ਬੜਾ ਦੁੱਖ ਪਾਉਂਦੇ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਹੰਕਾਰੀ ਮਨੁੱਖ ਨੇ ਜਿਵੇਂ ਜਿਵੇਂ ਉਹ ਆਪਣੇ ਜੀਵਨ ਦਾ ਸਫ਼ਰ ਤੈਅ ਕਰਦੇ ਨੇ, ਕਿਤੇ ਉਹਨਾਂ ਦੀ ਸ਼ਾਨ ਦੇ ਖਿਲਾਫ਼ ਕੋਈ ਬੋਲ ਦਿੰਦਾ ਹੈ ਅਤੇ ਉਹ ਹੋਮੈ ਦਾ ਕੰਡਾ ਫਿਰ ਚੁੱਭਦਾ ਹੈ, ਮੈਨੂੰ ਇਹ ਗੱਲ ਕਿਸੇ ਨੇ ਕਿਵੇਂ ਆਖ ਦਿੱਤੀ, ਬੜਾ ਦੁੱਖ ਪਾਉਂਦੇ ਨੇ, ਬੜੀ ਵਿਆਹ ਘੋਲਦੇ ਨੇ। ਇਹ ਮਾਨੋ ਜਿਹੜਾ ਹੋਮੈ ਇਹ ਇੱਕ ਬੇਰੀ ਦਾ ਕੰਡਾ ਹੈ, ਉਹ ਬੇਰੀ ਦੇ ਕੰਡੇ ਦਾ ਇਹ ਸੁਭਾਵ ਹੁੰਦਾ ਜਦੋਂ ਇੱਕ ਵਾਰੀ ਖੁੱਭ ਜਾਵੇ ਬੜਾ ਬਰੀਕ ਹੁੰਦਾ, ਉਹ ਅੱਗੇ ਡੂੰਘਾ ਖੁੱਭ ਹੀ ਜਾਂਦਾ, ਨਿਕਲਦਾ ਨਹੀਂ, ਉਹਨੂੰ ਕੱਢਣਾ ਬਹੁਤ ਔਖਾ ਹੁੰਦਾ। ਇਹ ਐਸਾ ਬੇਰੀ ਦਾ ਕੰਡਾ ਹੈ ਹੋਮੈ ਦਾ ਕੰਡਾ, ਜਿਵੇਂ ਜਿਵੇਂ ਮਨਮੁੱਖ ਲੋਕ ਚੱਲਦੇ ਨੇ ਉਹਨਾਂ ਜ਼ਿਆਦਾ ਚੁੱਭਦਾ ਹੈ, ਜ਼ਿਆਦਾ ਰੜਕ ਪੈਂਦੀ ਹੈ, ਦੁੱਖ ਪਾਵੇ, ਬਹੁਤਾ ਦੁੱਖ ਪਾਉਂਦੇ ਨੇ, ਅਤੇ ਇੱਥੇ ਹੀ ਦੁੱਖ ਨਹੀਂ ਪਾਉਂਦੇ, ਜਮਕਾਲ ਸਹਿ ਸਿਰ ਡੰਡਾ ਹੈ, ਇਸ ਹੋਮੈ ਦੇ ਕੰਡੇ ਦੇ ਕਾਰਨ ਇੱਥੇ ਵੀ ਉਹ ਦੁੱਖ ਭੋਗਦੇ ਨੇ, ਅਤੇ ਫਿਰ ਅੱਗੇ ਜਮਕਾਲ ਦਾ ਵੀ ਉਹ ਡੰਡਾ ਸਿਰ ਉੱਤੇ ਸਹਾਰਦੇ ਨੇ, ਅਤੇ ਜਿਨ੍ਹਾਂ ਦੇ ਹਿਰਦੇ ਵਿੱਚ ਹੋਮੈ ਦਾ ਕੰਡਾ ਖੁਬਿਆ ਹੁੰਦਾ ਹੈ ਉਹ ਅੱਗੇ ਜਾ ਕੇ ਜਮਾਂ ਦਾ ਡੰਡਾ ਵੀ ਸਹਾਰਦੇ ਹਨ।
ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਾਖਤਾਂ ਦੇ ਮੁਕਾਬਲੇ ਤੇ ਗੁਰਮੁਖਾਂ ਦੀ ਅਵਸਥਾ ਵੀ ਬਿਆਨ ਕਰਦੇ ਨੇ। ਹਰ ਜਨ ਹਰ ਹਰ ਨਾਮ ਸਮਾਣੇ, ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ, ਉਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਨਾਮ ਸਮਾਣੇ ਨਾਮ ਦੇ ਵਿੱਚ ਹੀ ਲੀਨ ਹੋ ਗਏ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਉਹਨਾਂ ਦੀ ਸੁਰਤ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਗਈ। ਦੁੱਖ ਜਨਮ ਮਰਨ ਭਵ ਖੰਡਾ ਹੈ, ਅਤੇ ਉਹਨਾਂ ਨੇ ਆਪਣਾ ਜਨਮ ਅਤੇ ਮਰਨ ਦਾ ਦੁੱਖ ਵੀ, ਜਨਮ ਅਤੇ ਮਰਨ ਦਾ ਭਾਵ ਦਾ ਅਰਥ ਹੈ ਸੰਸਾਰ ਦੇ ਅੰਦਰ ਜਨਮ ਅਤੇ ਮਰਨ ਦਾ ਦੁੱਖ ਵੀ ਉਹਨਾਂ ਨੇ ਨਾਸ਼ ਕਰ ਲਿਆ ਹੈ।
ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਸਿਮਰਨ ਦਾ ਅਭਿਆਸ ਕਰਦਿਆਂ ਹੋਇਆਂ ਜਿੱਥੇ ਜਨਮ ਮਰਨ ਦਾ ਦੁੱਖ ਕੱਟ ਲਿਆ ਹੈ, ਉੱਥੇ ਨਾਲ ਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਆਪਣੇ ਜੀਵਨ ਦਾ ਮਨੋਰਥ ਵੀ ਉਹਨਾਂ ਨੇ ਸਿੱਧ ਕਰ ਲਿਆ। ਅਵਨਾਸ਼ੀ ਨਾਸ਼ ਤੋਂ ਰਹਿਤ ਪੁਰਖ ਪੁਰਸ਼ਾਰਥ ਦਾ ਮਾਲਕ ਅਤੇ ਸਰਵ ਕਲਾ ਭਰਪੂਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਉਹਨਾਂ ਨੇ ਪ੍ਰਾਪਤ ਕਰ ਲਿਆ। ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਅਤੇ ਫਿਰ ਉਹਨਾਂ ਦੀ ਸਾਰੇ ਬ੍ਰਹਿਮੰਡਾਂ ਖੰਡਾਂ ਦੇ ਵਿੱਚ ਸੋਭਾ ਹੋਣ ਲੱਗ ਪਈ, ਕਿਉਂਕਿ ਜਿਹੜੇ ਮਹਾਂਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਨੇ, ਅਤੇ ਫਿਰ ਉਹਨਾਂ ਦੀ ਸਾਰੇ ਬ੍ਰਹਿਮੰਡਾਂ ਖੰਡਾਂ ਦੇ ਵਿੱਚ ਸੋਭਾ ਹੁੰਦੀ ਹੈ। ਰੇ ਰੇ ਦਰਗਹਿ ਕਹਿ ਨਾ ਕਹੁ, ਆਓ ਬੈਠ ਆਦਰ ਸ਼ੁਭ ਦਿਉ। ਭਾਵ ਜਿੱਥੇ ਵੀ ਮਹਾਂਪੁਰਖ ਚਲੇ ਜਾਣ, ਉੱਥੇ ਹੀ ਉਹਨਾਂ ਦਾ ਸਤਿਕਾਰ ਹੁੰਦਾ ਹੈ।
ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ।
ਹੇ ਵਾਹਿਗੁਰੂ ਜੀ, ਹਮ ਗਰੀਬ, ਅਸੀਂ ਗਰੀਬ ਹਾਂ, ਭਾਵੇਂ ਸਾਡੇ ਕੋਲ ਕਿੰਨੀ ਵੀ ਮਾਇਆ ਅਤੇ ਦੌਲਤ ਕਿਉਂ ਨਾ ਹੋਵੇ, ਪਰ ਨਾਮ ਦੇ ਪੱਖ ਤੋਂ ਤਾਂ ਅਸੀਂ ਗਰੀਬ ਹੀ ਹਾਂ। ਭਗਤ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਸੀ, ਮਹਾਰਾਜ ਤੁਹਾਡੀ ਦ੍ਰਿਸ਼ਟੀ ਵਿੱਚ ਗਰੀਬ ਕੌਣ ਹੈ? ਤਾਂ ਉਹਨਾਂ ਨੇ ਆਖਿਆ ਸੀ, ਕਹੋ ਕਬੀਰ ਨਿਰਤਨ ਹੈ ਸੋਈ, ਜਾਂ ਕਿ ਹਿਰਦੈ ਰਾਮ ਨਾ ਹੋਈ। ਉਹ ਕੰਗਾਲ ਆਦਮੀ ਜਿਹਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ। ਇਸੇ ਲਈ ਹਜ਼ੂਰ ਕਹਿੰਦੇ ਨੇ, ਅਸੀਂ ਗਰੀਬ ਹਾਂ, ਅਤੇ ਮਸਕੀਨ ਦਾ ਅਰਥ ਹੈ ਅਸੀਂ ਯਤੀਮ ਵੀ ਹਾਂ, ਬੇਸਹਾਰਾ ਵੀ ਹਾਂ, ਅਤੇ ਪਰ ਅਸੀਂ ਤੇਰੇ ਭਰੋਸੇ 'ਤੇ ਜੀ ਰਹੇ ਹਾਂ। ਹਰ ਰਾਖ ਰਾਖ ਵੱਡ ਵੱਡਾ ਹੈ, ਹੇ ਵਾਹਿਗੁਰੂ ਤੂੰ ਸਾਡੀ ਰੱਖਿਆ ਕਰ, ਬੌੜੀ ਕਰ, ਸਾਡੀ ਬਾਂਹ ਫੜ। ਵੱਡ ਵੱਡਾ ਹੈ ਤੂੰ, ਵੱਡਿਆਂ ਤੋਂ ਵੱਡਾ ਹੈ ਤੂੰ, ਵੱਡਿਆਂ ਤੋਂ ਵੱਡਾ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ। ਅਸੀਂ ਤੇਰੀ ਸ਼ਰਨ ਲਈ ਹੈ, ਭਾਵੇਂ ਅਸੀਂ ਨਾਮ ਧਨ ਤੋਂ ਕੰਗਾਲ ਵੀ ਹਾਂ, ਅਤੇ ਅਸੀਂ ਯਤੀਮ ਵੀ ਹਾਂ, ਬੇਸਹਾਰਾ ਵੀ ਹਾਂ, ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਇੱਕ ਤੋਂ, ਪਰ ਅਸੀਂ ਤੇਰੇ ਭਰੋਸੇ 'ਤੇ ਜੀ ਰਹੇ ਹਾਂ। ਇਸ ਲਈ ਹੇ ਵੱਡਿਆਂ ਤੋਂ ਵੱਡੇ ਅਕਾਲ ਪੁਰਖ ਵਾਹਿਗੁਰੂ, ਤੂੰ ਹੁਣ ਸਾਨੂੰ ਰੱਖ ਲੈ, ਹੁਣ ਵੀ ਰੱਖ ਲੈ, ਫਿਰ ਵੀ ਸਾਨੂੰ ਤੂੰ ਹੀ ਰੱਖਣਾ, ਹੋਰ ਕਿਸਨੇ ਰੱਖਣਾ ਹੈ।
ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ, ਜਨ ਨਾਨਕ ਨਾਮ ਆਧਾਰ ਟੇਕ ਹੈ। ਮਹਾਰਾਜ ਸਾਨੂੰ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ, ਅਤੇ ਨਾਮ ਦੀ ਹੀ ਟੇਕ ਹੈ। ਇੱਥੇ ਵੀ ਨਾਮ ਦਾ ਆਸਰਾ, ਅਤੇ ਦਰਗਾਹ ਦੇ ਵਿੱਚ ਵੀ ਆਪ ਜੀ ਦੇ ਨਾਮ ਦੀ ਹੀ ਓਟ ਅਸਾਂ ਲਈ ਹੋਈ ਹੈ। ਹਰ ਨਾਮੇ ਹੀ ਸੁਖ ਮੰਡਾ ਹੈ, ਅਤੇ ਵਾਹਿਗੁਰੂ ਦੇ ਨਾਮ ਦਾ ਸਦਕਾ ਹੀ ਸੁਖ ਮੰਡਾ ਹੈ, ਸਾਨੂੰ ਇਹ ਸੁਖ ਪੂਕਸ਼ਤ ਹੋਇਆ ਹੈ। ਆ ਜਿੰਨਾ ਵੀ ਸੁੱਖ ਸਾਨੂੰ ਪ੍ਰਾਪਤ ਹੋਇਆ ਹੈ, ਇਹ ਨਾਮ ਦਾ ਸਦਕਾ ਹੀ ਸਾਨੂੰ ਪ੍ਰਾਪਤ ਹੋਇਆ ਹੈ, ਕਿਉਂਕਿ ਅਸਲੀ ਜਿਹੜਾ ਸੁੱਖ ਹੈ ਉਹ ਨਾਮ ਦੇ ਵਿੱਚ ਹੀ ਹੈ। ਹਾਲਤ ਸੁੱਖ, ਪਾਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੇ। ਇਸੇ ਲਈ ਹਜ਼ੂਰ ਕਹਿੰਦੇ, ਵਾਹਿਗੁਰੂ ਦੇ ਨਾਮ ਦੁਆਰਾ ਹੀ ਸਾਨੂੰ ਇਹ ਸੁੱਖ ਫਵਿਆ ਹੈ।
ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ।
ਲਓ ਹੁਣ ਅੱਗੇ ਪੰਜਵਾਂ ਸ਼ਬਦ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਆ ਰਿਹਾ ਹੈ। ਇਹ ਸ਼ਬਦ ਵੀ ਰਾਗ ਗੌੜੀ ਪੂਰਬੀ ਦੇ ਵਿੱਚ ਹੀ, ਗੌੜੀ ਰਾਗ ਦੀ ਪੂਰਬੀ ਜਾਤੀ ਹੈ, ਉਹਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੈਰਾਗਮਈ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਔਧ ਘਟੈ ਦਿਨ ਸਰੈ ਨਾਰੇ ਮਨ ਗੋਰ ਮਿਲ ਕਾਸ਼ ਸਵਾਰੇ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਕਿ ਐ ਮਨ ਔਧ ਘਟੈ ਦਿਨ ਸਰੈ ਨਾਰੇ, ਰਾਤ ਦਿਨ ਤੇਰੀ ਉਮਰ ਘਟਦੀ ਜਾ ਰਹੀ ਹੈ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀਂ, ਸੰਗ ਚਲਤ ਹੈ ਹਮ ਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਜਿਵੇਂ ਜਿਵੇਂ ਸਰੀਰ ਵੱਡਾ ਹੁੰਦਾ ਹੈ, ਅਸੀਂ ਤਾਂ ਇਹ ਸਮਝਦੇ ਹਾਂ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘੱਟ ਹੈ। ਅਸੀਂ ਤਾਂ ਸੋਚਦੇ ਰਹਿੰਦੇ ਹਾਂ ਬੱਚਾ ਵੱਡਾ ਹੋ ਰਿਹਾ ਹੈ, ਹੁਣ ਜਵਾਨ ਹੋ ਰਿਹਾ ਹੈ, ਪਰ ਸਤਿਗੁਰੂ ਕਹਿੰਦੇ ਉਮਰ ਤਾਂ ਘੱਟਦੀ ਜਾਂਦੀ ਹੈ। ਔਧ ਘਟੈ ਦਿਨ ਸਰੈ ਨਾਰੇ, ਸਰੀਰ ਵੱਡਾ ਹੁੰਦਾ ਅਤੇ ਉਮਰ ਰਾਤ ਦਿਨ ਘੱਟਦੀ ਜਾਂਦੀ ਹੈ, ਮਨ ਗੁਰਮਿਲ ਕਾਸ਼ ਸਵਾਰੇ। ਇਸੇ ਲਈ ਸਤਿਗੁਰੂ ਕਹਿੰਦੇ ਐ ਮਨ ਐ ਪਿਆਰੇ, ਤੂੰ ਗੁਰੂ ਦੇ ਨਾਲ ਮਿਲ ਕੇ ਆਪਣਾ ਕਾਰਜ ਸਵਾਰ ਲੈ। ਕਾਰਜ ਕੀ ਹੈ? ਭਈ ਪ੍ਰਾਪਤ ਮਨੁੱਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਪਾਜ ਕੇਵਲ ਨਾ। ਇਹ ਤੇਰਾ ਅਸਲੀ ਕਾਰਜ ਹੈ, ਇਹਨੂੰ ਗੁਰੂ ਦੇ ਨਾਲ ਮਿਲ ਕੇ ਸਵਾਰ, ਕਿਉਂਕਿ ਤੂੰ ਇਕੱਲਾ ਨਹੀਂ ਇਹ ਕੰਮ ਨੂੰ ਕਰ ਸਕੇਗਾ। ਗੁਰੂ ਦੀ ਓਟ ਲੈ ਕੇ, ਗੁਰੂ ਤੋਂ ਸਹਾਇਤਾ ਲੈ ਕੇ ਤੂੰ ਆਪਣੇ ਇਸ ਕਾਰਜ ਨੂੰ ਸਵਾਰ ਲਓ। ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਮਨ ਨੂੰ ਕਿੰਨੀ ਸੁੰਦਰ ਸਿੱਖਿਆ ਬਖਸ਼ਿਸ਼ ਕਰਦੇ ਨੇ ਅਤੇ ਕਿੰਨੀ ਸੁਖੇਨ ਅਤੇ ਸਰਲ ਵੀ ਹੈ। ਕੋਈ ਵੀ ਗੁਰਸਿੱਖ ਮਾਈ ਪਾਏ ਜਦੋਂ ਸੋਹਲੇ ਬਾਣੀ ਦਾ ਪਾਠ ਕਰੇ ਅਤੇ ਬਾਣੀ ਦੇ ਅਰਥਾਂ ਵੱਲ ਧਿਆਨ ਦੇਵੇ, ਅਤੇ ਫਿਰ ਇਹ ਪਤਾ ਲੱਗਦਾ ਇਹ ਬਾਣੀ ਕਿੰਨੀ ਆਨੰਦਮਈ ਹੈ ਅਤੇ ਕਿੰਨੀ ਸਿੱਖਿਆ ਦੇਣ ਵਾਲੀ ਹੈ। ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਸੰਗਤ ਪ੍ਰੇਮ ਦੇ ਨਾਲ ਸੁਣੋ।
ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ।
ਕਿੰਨੀ ਨਿਮਰਤਾ ਹੈ, ਕਿੰਨੀ ਨਿਰਮਾਣਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਮਨਾ ਐ ਪਿਆਰਿਓ, ਕਰੋ ਬੇਨਤੀ, ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਸੁਣੋ ਮੇਰੇ ਮੀਤਾ, ਅਤੇ ਤੁਸੀਂ ਸਾਡੇ ਮਿੱਤਰ ਹੋ, ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ। ਸੁਣੋ ਮੇਰੇ ਮੀਤਾ, ਐ ਮੇਰੇ ਮਿੱਤਰੋ ਦੋਸਤੋ ਸੁਣੋ, ਮੈਂ ਬੇਨਤੀ ਕਰਦਾ ਹਾਂ। ਐ ਗੁਰਸਿੱਖ ਮਿੱਤਰੋ ਸਾਰੇ ਪ੍ਰੇਮ ਨਾਲ ਧਿਆਨ ਦੇ ਨਾਲ ਸੁਣੋ। ਸੰਤ ਟਹਿਲ ਕੀ ਬੇਲਾ, ਆ ਜੋ ਤੁਹਾਨੂੰ ਜੀਵਨ ਦੀ ਘੜੀ ਪ੍ਰਾਪਤ ਹੋਈ ਹੈ, ਇਹ ਸੰਤਾਂ ਦੀ ਟਹਿਲ ਕਰਨ ਦਾ ਸਮਾਂ ਹੈ। ਇਹ ਅਕਾਲ ਪੁਰਖ ਵਾਹਿਗੁਰੂ ਨੇ ਜੋ ਤੁਹਾਨੂੰ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ, ਇਹ ਜੀਵਨ ਦਾ ਵਡਮੁੱਲਾ ਤੋਹਫ਼ਾ ਦਿੱਤਾ ਹੈ। ਇਹ ਸੰਤਾਂ ਮਹਾਂਪੁਰਖਾਂ ਦੀ ਅਥਵਾ ਗੁਰੂ ਦੀ ਸਾਧ ਸੰਗਤ ਦੀ ਸੇਵਾ ਕਰਨ ਦਾ ਵੇਲਾ ਹੈ।
ਇਹਾਂ ਖਾਟ ਚਲੋ ਹਰ ਲਾ, ਆਗੇ ਵਸਣ ਸੋਹੇਲਾ।
ਐ ਗੁਰਸਿੱਖ ਮਿੱਤਰੋ, ਇਹਾਂ ਦਾ ਅਰਥ ਹੈ ਇਸ ਲੋਕ ਦੇ ਅੰਦਰ, ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਤੁਸੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੇਵਾ ਅਤੇ ਸਿਮਰਨ ਦਾ ਲਾਹਾ ਹਟ ਕੇ ਜਾਓ। ਅੱਗੇ ਵਸਣ ਸੁਹੇਲਾ, ਫਿਰ ਤੁਹਾਡਾ ਅੱਗੇ ਪ੍ਰਲੋਕ ਦੇ ਵਿੱਚ ਵੀ ਵਸਣਾ ਸੁਹੇਲਾ ਹੋ ਜਾਵੇਗਾ। ਇਹਦਾ ਮਤਲਬ ਇਹ ਹੈ ਜੇ ਤੁਸੀਂ ਇਸ ਸੰਸਾਰ ਦੇ ਵਿੱਚ ਆ ਕੇ ਗੁਰੂ ਦੀ ਸਾਧ ਸੰਗਤ ਦੀ, ਗੁਰੂ ਦੇ ਪਿਆਰੇ ਵਰਸਾਏ ਹੋਏ ਮਹਾਂਪੁਰਖਾਂ ਦੀ ਸੇਵਾ ਕਰੋਗੇ ਅਤੇ ਨਾਲ ਹੀ ਵਾਹਿਗੁਰੂ ਦੇ ਨਾਮ ਦਾ ਸੇਵਾ ਸਿਮਰਨ ਦਾ ਲਾਹਾ ਖੱਟ ਕੇ ਜਾਓਗੇ, ਇਹਦਾ ਫਲ ਇੱਥੇ ਹੀ ਨਹੀਂ ਪਰਲੋਕ ਦੇ ਵਿੱਚ ਵੀ ਮਿਲੇਗਾ। ਅੱਗੇ ਵਸਣ ਸੁਹੇਲਾ, ਅੱਗੇ ਸੁੱਖ ਦੇ ਨਾਲ ਤੁਹਾਡਾ ਵਾਸਾ ਹੋਵੇਗਾ, ਅਥਵਾ ਅੱਗੇ ਤੁਹਾਡਾ ਵਸਣਾ ਵੀ ਸੁਹੇਲਾ ਸੁਖਦਾਈ ਹੋ ਜਾਵੇਗਾ।
ਔਧ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ।
ਰਹਾਉ ਦੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਹੋਇਆ ਸੀ। ਸਤਿਗੁਰੂ ਨੇ ਵੈਰਾਗਮਈ ਸਿੱਖਿਆ ਬਖਸ਼ਿਸ਼ ਕਰਦਿਆਂ ਹੋਇਆਂ ਆਖਿਆ ਸੀ ਕਿ ਐ ਮਨਾ, ਤੇਰੀ ਦਿਨ ਰਾਤ ਉਮਰ ਘਟਦੀ ਜਾ ਰਹੀ ਹੈ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ। ਤੂੰ ਗੁਰੂ ਦੇ ਨਾਲ ਮਿਲ ਕੇ ਆਪਣਾ ਕਾਰਜ ਸਵਾਰ ਲੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤਾ ਫੂਟਾ ਘੱਟ ਜਿਉਂ ਪਾਨੀ। ਜਿਵੇਂ ਕੋਈ ਘੜੇ ਵਿੱਚ ਕੋਈ ਸੁਰਾਖ ਹੋਇਆ ਹੋਵੇ ਨਾ ਤਾਂ ਹੌਲੀ ਹੌਲੀ ਪਾਣੀ ਉਹਦੇ ਵਿੱਚੋਂ ਨਿਕਲਦਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਸਰੀਰ ਰੂਪੀ ਘੜੇ ਦੇ ਵਿੱਚੋਂ ਸਵਾਸਾਂ ਦਾ ਪਾਣੀ ਨਿਕਲ ਰਿਹਾ ਹੈ, ਇੱਕ ਦਿਨ ਇਹ ਬਿਲਕੁਲ ਖਾਲੀ ਹੋ ਜਾਣਾ। ਇਸ ਲਈ ਜਿੰਨਾ ਸਮਾਂ ਵਾਹਿਗੁਰੂ ਨੇ ਬਖਸ਼ਿਆ ਹੈ ਇਹਨੂੰ ਅਜਾਈ ਨਾ ਗਵਾਓ, ਗੁਰੂ ਦੇ ਨਾਲ ਮਿਲ ਕੇ ਆਪਣਾ ਕਾਰਜ ਸਵਾਰ ਲਵੋ, ਲੋਕ ਅਤੇ ਪਰਲੋਕ ਨੂੰ ਸਵਾਰ ਲਵੋ, ਇਹਦੇ ਨਾਲ ਤੁਹਾਡਾ ਜੀਵਨ ਸਫਲ ਹੋਵੇਗਾ। ਰਹਾਓ ਵਿਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ ਇਹੋ ਸੰਸਾਰ ਵਿਕਾਰ ਸੰਸੇਮ ਹੈ, ਇਹ ਜਿਹੜਾ ਸੰਸਾਰ ਹੈ ਇਹ ਵਿਕਾਰ ਰੂਪ ਹੈ ਅਤੇ ਸੰਸਿਆਂ ਦਾ ਭਰਿਆ ਹੋਇਆ ਹੈ। ਤੁਸੀਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖੋ, ਇਹਦੇ ਵਿੱਚ ਕਾਮ ਹੀ ਕਾਮ, ਵਿਕਾਰ ਹੀ ਵਿਕਾਰ ਤੁਹਾਨੂੰ ਦਿਖਾਈ ਦੇਵੇਗਾ, ਅਤੇ ਦੂਜੇ ਪਾਸੇ ਸੰਸਿਆਂ ਦੇ ਨਾਲ ਭਰਿਆ ਹੋਇਆ ਹੈ। ਇਹ ਇੱਕ ਐਸਾ ਸੰਸਾਰ ਹੈ ਜਿਹਦੇ ਵਿੱਚ ਵੀ ਜਿਹੜੇ ਵਿਕਾਰ ਰੂਪੀ ਮਗਰਮੱਛ ਸਾਨੂੰ ਖਾ ਰਹੇ ਨੇ, ਅਤੇ ਦੂਜੇ ਪਾਸੇ ਜਿਹੜੇ ਸੰਸਿਆਂ ਦੇ ਜਾਲ ਲੱਗੇ ਹੋਏ ਨੇ ਉਹ ਸਾਨੂੰ ਆਪਣੇ ਵਿੱਚ ਫਸਾਈ ਜਾ ਰਹੇ ਹਨ। ਤਰਿਓ ਬ੍ਰਹਮ ਗਿਆਨੀ, ਪਰ ਹਜ਼ੂਰ ਕਹਿੰਦੇ ਐਸਾ ਜੋ ਸੰਸਾਰ ਸਮੁੰਦਰ ਹੈ ਜਿਹਦੇ ਵਿੱਚ ਵੀ ਵਿਕਾਰ ਰੂਪੀ ਮਗਰਮੱਛ ਨੇ ਅਤੇ ਸੰਸਿਆਂ ਦੇ ਵੀ ਇਸ ਦੇ ਵਿੱਚ ਜਾਲ ਵਛਾਏ ਹੋਏ ਨੇ, ਅਤੇ ਕੋਈ ਬ੍ਰਹਮ ਗਿਆਨੀ ਹੀ ਮਹਾਂਪੁਰਖ ਇਸ ਤੋਂ ਤਰਿਆ ਹੈ। ਇਹ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਜਿਹੜਾ ਵਿਕਾਰ ਅਤੇ ਸੰਸਿਆਂ ਨਾਲ ਭਰਿਆ ਹੋਇਆ ਹੈ, ਕੋਈ ਬ੍ਰਹਮ ਗਿਆਨੀ ਤਤ ਬੇਤਾ ਮਹਾਂਪੁਰਖ ਇਸ ਤੋਂ ਪਾਰ ਹੋਇਆ ਹੈ।
ਜਿਸ ਹੈ ਜਿਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ।
ਜਿਸ ਹੈ ਜਗਾਏ, ਜਿਸਨੂੰ ਅਕਾਲ ਪੁਰਖ ਵਾਹਿਗੁਰੂ ਸੁੱਤੇ ਪਏ ਨੂੰ ਜਗਾ ਦੇਵੇ, ਇਹਦਾ ਮਤਲਬ ਇਹ ਹੈ ਵੀ ਹੁਣ ਅਸੀਂ ਭਾਵੇਂ ਆਪਣੇ ਆਪ ਨੂੰ ਜਾਗਦਾ ਹੀ ਸਮਝਦੇ ਹਾਂ, ਹੁਣ ਆਪਾਂ ਇੱਥੇ ਬੈਠੇ ਹਾਂ ਅਤੇ ਆਪਾਂ ਨੂੰ ਇਉਂ ਹੀ ਮਹਿਸੂਸ ਹੋ ਰਿਹਾ ਨਾ ਅਸੀਂ ਜਾਗਦੇ ਹਾਂ, ਪਰ ਜਿਹੜੀ ਗੱਲ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਹਨ ਉਹ ਕੁਝ ਵੱਖਰੀ ਹੈ। ਇੱਕ ਨੀਂਦ ਉਹ ਹੈ ਜਿਹੜੀ ਅਸੀਂ ਹਰ ਰੋਜ਼ ਸੌਂਦੇ ਹਾਂ ਅਤੇ ਫਿਰ ਅਸੀਂ ਜਾਗ ਵੀ ਪੈਂਦੇ ਹਾਂ, ਪਰ ਇਹ ਜਿਹੜੀ ਨੀਂਦ ਹੈ ਜਿਸ ਦੀ ਗੱਲ ਗੁਰੂ ਮਹਾਰਾਜ ਕਰ ਰਹੇ ਨੇ, ਇਹ ਹੈ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ। ਜਾਗਣ ਦਾ ਤਰੀਕਾ ਹੈ ਨਾਨਕ ਸੇ ਜਾਗਣ ਜੇ ਰਸਨਾ ਨਾਮ ਉਚਾਰਨੇ। ਕਲਗੀਧਰ ਪਾਤਸ਼ਾਹ ਨੇ ਬੜੀ ਸੁੰਦਰ ਸਿੱਖਿਆ ਬਖਸ਼ੀ ਹੈ, ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਵਤ ਕਹਾਂ ਮੋਹ ਨਿੰਦਰਾ ਮਹਿ ਕਬਹੋਂ ਸਚਿਤ ਹੋਇਆ ਜਾਗੋ। ਇਹ ਜਿਹੜੀ ਮੋਹ ਮਾਇਆ ਦੀ ਨੀਂਦ ਹੈ, ਅਵਿਦਿਆ ਦੀ, ਜਹਾਲਤ ਦੀ, ਅਗਿਆਨਤਾ ਦੀ ਨੀਂਦ ਹੈ, ਹਜ਼ੂਰ ਕਹਿੰਦੇ ਇਸ ਤੋਂ ਜਾਗਣ ਦੀ ਲੋੜ ਹੈ। ਜਿਸ ਹੈ ਜਗਾਏ, ਜਿਸਨੂੰ ਵਾਹਿਗੁਰੂ ਜਗਾ ਦੇਵੇ, ਪਿਆਵੇ ਇਹੋ ਰਸ, ਅਤੇ ਫਿਰ ਇਹ ਵਾਹਿਗੁਰੂ ਦੇ ਨਾਮ ਦਾ ਰਸ, ਨਾਮ ਦਾ ਬਾਣੀ ਦਾ ਅੰਮ੍ਰਿਤ ਰਸ ਜਿਸਨੂੰ ਪਿਆ ਦੇਵੇ, ਅਕਥ ਕਥਾ ਤਿੰਨ ਜਾਣੀ, ਅਤੇ ਅਸਲੀ ਜਿਹੜੀ ਅਕਥ ਸਰੂਪ ਵਾਹਿਗੁਰੂ ਦੀ ਕਥਾ ਉਹਨਾਂ ਨੇ ਹੀ ਜਾਣੀ ਹੈ। ਜਿਸਨੂੰ ਵਾਹਿਗੁਰੂ ਜਗਾ ਦੇਵੇ, ਭਾਵ ਸਾਕਸ਼ੀ ਭਾਵ ਦੀ ਅਵਸਥਾ ਦੇ ਵਿੱਚ ਜਾਗਣਾ, ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਭਿੰਨੀ ਰੈਨੜੀਏ ਚਮਕਣ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਜਿਸਨੂੰ ਗਿਆਨ ਅਵਸਥਾ ਵਿੱਚ ਵਾਹਿਗੁਰੂ ਜਗਾ ਦੇਵੇ ਅਤੇ ਫਿਰ ਉਹਨੂੰ ਇਹ ਨਾਮ ਦਾ ਰਸ ਪਿਆਉਂਦਾ ਹੈ, ਅਤੇ ਜਿਹੜਾ ਨਾਮ ਦੇ ਰਸ ਨੂੰ ਪੀ ਲਵੇ, ਅਕਥ ਕਥਾ ਤਿੰਨ ਜਾਣੀ, ਫਿਰ ਉਹਨੇ ਵਾਹਿਗੁਰੂ ਦੇ ਮਿਲਾਪ ਦੀ ਜਿਹੜੀ ਅਕਥ ਕਥਾ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸੁਮਾਨਾ, ਅਸਲੀ ਅਕਥ ਕਥਾ ਨੂੰ ਉਸਨੇ ਹੀ ਜਾਣਿਆ ਹੈ।
ਜਾਂ ਕੋ ਆਏ ਸੋਈ ਵਿਹਾ ਜਾਓ ਹਰ ਗੁਰ ਤੇ ਮਨ ਹੈ ਵਸੇਰਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਕਿੰਨਾ ਸੁੰਦਰ ਉਪਦੇਸ਼ ਸਾਨੂੰ ਦੇ ਰਹੇ ਨੇ। ਗੁਰਮੁਖੋ ਜਾ ਕੋ ਆਏ, ਜੇ ਸੌਦੇ ਨੂੰ ਖਰੀਦਣ ਵਾਸਤੇ ਤੁਸੀਂ ਆਏ ਹੋ, ਸੋਈ ਬਿਹਾਜੋ, ਉਹਦੇ ਲਈ ਦੇਰ ਕਾਹਦੀ, ਉਹਨੂੰ ਹੁਣ ਖਰੀਦ ਲਵੋ। ਉਹ ਹੈ ਕਿ ਹਰ ਗੁਰ ਤੇ ਮਨ ਹੈ ਬਸੇਰਾ, ਵੀ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਇੱਕ ਕੀਮਤੀ ਰਤਨ ਹੈ। ਨਾਮ ਵੱਖਰ ਦੇਖਣ ਕੋਈ ਜਾਏ, ਨਾ ਕੋ ਚਾਖੇ ਨਾ ਕੋ ਖਾਏ। ਨਾਮ ਰੂਪੀ ਵੱਖਰ ਨੂੰ ਦੇਖਣ ਵਾਸਤੇ ਹੀ ਕੋਈ ਵਿਰਲਾ ਜਾਂਦਾ। ਹੁਣ ਆ ਗੁਰੂ ਘਰ ਹੈ, ਥੋੜ੍ਹੀ ਗਿਣਤੀ ਵਿੱਚ ਹੀ ਆਪਾਂ ਇੱਥੇ ਬੈਠੇ ਹਾਂ, ਕਿਤੇ ਹੋਰ ਕੋਈ ਗਾਉਣ ਵਜਾਉਣ ਦਾ ਪ੍ਰੋਗਰਾਮ ਹੋਵੇ, ਕੋਈ ਪਾਰਟੀ ਹੋਵੇ, ਉੱਥੇ ਕਿੰਨੀ ਭੀੜ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਜਿਸ ਕਾਰਜ ਲਈ ਤੁਸੀਂ ਆਏ ਹੋ, ਜੇ ਸੌਦੇ ਲਈ ਆਏ ਹੋ, ਉਹਨੂੰ ਖਰੀਦ ਲਓ। ਹਰ ਗੁਰ ਤੇ ਮਨ ਹੈ ਬਸੇਰਾ, ਗੁਰੂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵੱਸਦਾ ਹੈ, ਅਤੇ ਤੁਸੀਂ ਨਾਮ ਦਾ ਸੌਦਾ ਖਰੀਦ ਲਵੋ। ਇਹਦੇ ਲਈ ਢਿੱਲ ਮੱਠ ਨਹੀਂ ਕਰਨੀ ਚਾਹੀਦੀ।
ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ।
ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ। ਤੁਸੀਂ ਸਭ ਤੋਂ ਪਹਿਲਾਂ ਨਿਜ ਕਰ अपने घर की प्राप्ति करोगे। थानू तुरिया पद आत्म पद विच निवास हासिल होवेगा। दूसरे नंबर ते महल पावो, तुसी वाहिगुरु दे महल सचखंड नू भी प्राप्त कर लवोगे, क्योंकि पहला निज घर की प्राप्ति है, स्वय स्वरूप की प्राप्ति है, फिर वाहिगुरु के सचखंड की प्राप्ति हुंदी है। ते सुख सहजे थानू आत्मक अडोल अवस्था का सुख भी प्राप्त हो जाएगा। बहुर ना होएगो फेरा, जदों वाहिगुरु के घर में चले गए तो फिर दोबारा मुड़ के थानू 84 का यह चक्कर नहीं लाना पवेगा, थोड़ा 84 का चक्कर मुक जाएगा।
अंतर जामी पुरख विधाते सरदा मन की पूरे।
हुण वाहिगुरु के चरणा विच अरदास बेनती करन दा ढंग तरीका सतगुरु सानू सिखा रहे हन। अंतर जामी पुरख विधाते, हे वाहिगुरु घट घट के अंतर की जानत, भले बुरे की पीर पछाण, तू अंतर जामी, तू अंतर जामी है। ये संस्कृत का शब्द है अंतर जामिन, जिसका अर्थ है वो अंदर का प्रेख, क्योंकि साडे शरीर अंदर भी इंद्रिय ने, सूक्ष्म शरीर है, अंतःकरण है, उन्हों यह वाहिगुरु प्रेरद है, उन्हों अंतर जामी कहिंदे ने। दूसरा अंतर जामी का अर्थ है जिहड़ा साडे अंदर दिल की गल नूं जाणदा होवे, उन्हों अंतर जामी कहिंदे ने। हजूर कहिंदे हे वाहिगुरु जी तुसी अंतर जामी हो, पुरख पुरशारथ वाले हो, ते बदाते कर्म फल प्रदाते हो, शरदा मन की पूरे, ते महाराज साडे मन की शरदा पूरी कर दियो।
नानक दास एह सुख मांगे मोको कर संतन की तूरे।
धन गुरु अर्जन दे महाराज सच्चे पातशाह पंजवें नानक फरमाउंदे हन, मैं दास एही सुख आप जी दे पासों मंगदा हां, मोको कर संतन की तूरे, मैनू महाराज आप जी दे प्यारे महापुरखां दे चरणा दी धूड़ बना दे, बस मैं महापुरखां दे चरणा दी धूड़ ही बनिया रवां। पवहो चरणा ताली उपरे आवो, ऐसी सेव कमावो, मैं सब दे चरणा दी खाक बन के हमेशा लई सेवा करदा रवां, इहदे नाल ही मैनू सारे सुख प्राप्त हो सकदे ने। जे वाहिगुरु दे चरणा दी धूड़, महापुरखां दे चरणा दी धूड़ सानू मिल जावे ते इहदे नाल सब कुछ ही सानू प्राप्त हो जांदा है। इसे लई महाराज मैं होर कुछ नहीं मंगदा, मैं दास यही आप जी दे पासों सुख मंगदा हां, मैनू महापुरखां दे चरणा दी धूड़ बना दे। तेरे चाकरां पा खाक, मैं तेरे चाकरां दे, तेरे महापुरखां दे चरणा दी खाक ही बनिया रवां। मेरे मन दे विच कदे हंकार दा हंकार ना फुरे, होमें दा कंडा ना रड़के, मैं हमेशा लई सब दे चरणा दी धूड़ बनिया रवां। इन्नी निम्रता इन्नी हलीमी मेरे मन दे विच आ जावे, मैं रोड़ा ना बना धूड़ बनिया रवां। बस आ निम्रता दी दात सतगुरु ने अकाल पुरख वाहिगुरु परमेश्वर पासों मंगी है, ते जिहड़े पाई निम्रता नूं धारण करदे ने ते फिर सब दातां उहनां नूं ही प्राप्त हुंदियां है, क्योंकि नीवें थावां ते ही आके पाणी खलोंदा है। नीचा अंदर नीच जात, नीची हूँ अत नीच, नानक तिन कै संग साथ वड्डियां सिउं क्या रीस, जिथे नीच संभालियां न तिथे नदर तेरी बख्शी, जिथे निम्रता है उत्थे सब नियामतां आउंदियां ने। ये ऐसी पवित्र सिक्ख्या सतगुरु सच्चे पातशाह ने सानू बख्शिश कीती है। ये सोहले बाणी की कथा इत्थे संपूर्ण होई है, सतगुरु मेहर करन अगे तरतीब दे नाल जो रागां दे विच बाणी उचारण कीती है वह आरंभ होवेगी, जिवें सतगुरु ने यह कृपा कीती है। अगे भी सतगुरु मेहर करन सारी कथा निर्विघनता सहित संपूर्ण होवे, ते संगतां भी प्यार सत्कार दे नाल लाह प्राप्त करदियां रहन, होईयां भुल्लां चुक्कां लई खिमा करना।
अंतर जामी पुरख विधाते सरदा मन की पूरे, नानक दास एह सुख मांगे मोको कर संतन की तूरे।
वाहिगुरु जी का खालसा, वाहिगुरु जी की फतेह।